listening to SBS Radio 40 years and counting.
ਜੀ ਦੋਸਤੋ, ਸਟੂਡੀਓ 'ਚ ਸਾਡੇ ਅੱਜ ਦੇ ਮਹਿਮਾਨ ਨੇ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ 'ਚ ਇੱਕ ਸਾਇੰਸਦਾਨ ਵਜੋਂ ਕੰਮ ਕਰਦੇ ਡਾਕਟਰ ਪਰਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਟੂਡੀਓ 'ਚ।
ਸਤਿ ਸ਼੍ਰੀ ਅਕਾਲ ਪ੍ਰਤਿੰਦਰ ਜੀ ਅਤੇ SBS ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰਾ ਨਿੱਘੀ ਸਤਿ ਸ਼੍ਰੀ ਅਕਾਲ
ਜੀ। ਕਿੱਥੇ ਪਰਥ, ਕਿੱਥੇ ਮੈਲਬਨ, ਫਿਰ ਕੀ ਸਿਲਸਿਲਾ ਬਣਿਆ, ਕੀ ਕਾਰਨ ਬਣੇ ਦੁਨੀਆ ਦੇ ਸਾਰਿਆਂ ਨਾਲੋਂ ਵਧੀਆ ਰਹਿਣ ਯੋਗ ਸ਼ਹਿਰ ਆਉਣ ਦੇ?
ਮੈਲਬਨ ਆਉਣ ਲਈ ਰੀਜ਼ਨ ਦੀ ਜ਼ਰੂਰਤ ਪੈਂਦੀ ਹੈ ਪ੍ਰਤਿੰਦਰ ਜੀ? ਤੁਸੀਂ ਆਪ ਹੀ ਕਿਹਾ ਕਿ ਦੁਨੀਆ ਦਾ ਸਭ ਤੋਂ ਸੋਹਣਾ ਸ਼ਹਿਰ। ਵੈਲ, ਸੋਹਣੇ ਦੇ ਨਾਲ ਨਾਲ ਇਟਸ ਵੈਰੀ ਹੈਪਨਿੰਗ, ਨਾ ਹੀ ਸਿਰਫ ਟੂਰਿਜ਼ਮ ਦੀ ਦੁਨੀਆ ਦੇ ਵਿੱਚ ਬਲਕਿ ਸਾਇੰਸ ਦੇ ਖੇਤਰ ਦੇ ਵਿੱਚ ਵੀ। ਸੋ ਇਸੇ ਕਰਕੇ ਆਈ ਵਾਜ਼ ਹੇਅਰ ਮੈਲਬਨ, ਯੂਨੀਵਰਸਿਟੀ ਆਫ ਮੈਲਬਨ ਦੇ ਵਿੱਚ ਕੁਝ ਕੋਲੈਬੋਰੇਟਿਵ ਪ੍ਰੋਜੈਕਟਸ ਐਸਟੈਬਲਿਸ਼ ਕਰਨ ਦੇ ਲਈ।
ਜੀ, ਤੇ ਫਿਰ ਯੂਨੀਵਰਸਿਟੀਆਂ ਦਿੰਦੀਆਂ ਇਜਾਜ਼ਤ ਉਹ ਪ੍ਰੋਜੈਕਟਸ ਦੀ ਗੱਲ ਕਰਨ ਦੀ, ਜਾਂ ਇਹ ਜ਼ਿਆਦਾ ਪ੍ਰੋਜੈਕਟ ਕੌਨਫੀਡੈਂਸ਼ੀਅਲ ਲੈਵਲ ਤੇ ਕੀਤੇ ਜਾਂਦੇ?
ਨਹੀਂ ਜੀ, ਯੂਨੀਵਰਸਿਟੀਆਂ ਦਾ ਦੇਖੋ, ਜਿਹੜੇ ਆਪਣੇ ਸਰਕਾਰੀ ਅਦਾਰੇ ਨੇ ਸਾਰੇ ਦੇ ਸਾਰੇ, ਇਹ ਤਾਂ ਜਿੰਨੇ ਓਪਨ ਹੋ ਕੇ ਚੱਲ ਸਕਦੇ ਨੇ ਉਨ੍ਹਾਂ, ਇਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ, ਕਿਉਂਕਿ ਇਹ ਗਵਰਨਮੈਂਟ ਦਾ ਜਿਹੜਾ ਟੈਕਸਪੇਅਰਸ ਦਾ ਮਨੀ ਯੂਨੀਵਰਸਿਟੀਜ਼ ਦੇ ਵਿੱਚ ਯੂਜ਼ ਹੁੰਦਾ, ਤੋ ਇਹ ਬੇਸਿਕਲੀ ਓਪਨ ਪਲੈਟਫਾਰਮ ਹੁੰਦੇ ਨੇ। ਕੌਨਫੀਡੈਂਸ਼ੀਅਲ ਦੀ ਗੱਲ ਕਰਦੇ ਹੋ ਤਾਂ ਇਹ ਪ੍ਰਾਈਵੇਟ ਸੈਕਟਰ ਦੇ ਉਹ ਨੇ ਯੂ ਨੋ ਟ੍ਰਿਕਸ, ਬਟ ਹਾਂਜੀ, ਦਿਸ ਇਜ਼ ਜਿਹੜੇ ਮੇਰੇ ਪ੍ਰੋਜੈਕਟਸ ਨੇ ਉਹ ਸਾਰੇ ਦੇ ਸਾਰੇ ਪਬਲਿਕ ਸੈਕਟਰ ਓਪਨ ਸਪੇਸ ਦੇ ਵਿੱਚ ਨੇ ਫਿਲਹਾਲ ਤਾਂ, ਅਤੇ ਇਟਸ ਫੋਰ ਦਾ ਬੈਨੀਫਿਟ ਆਫ ਐਵਰੀਬਡੀ।
ਅਤੇ ਅਸੀਂ ਵੈਸੇ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਹਾਡੀ ਖੋਜ ਪੜਤਾਲ ਬਾਰੇ, ਅਤੇ ਜਿਹੜੇ ਸਾਡੇ ਸਰੋਤੇ ਨੇ ਉਹ ਗੱਲਬਾਤ ਨਹੀਂ ਸੁਣੀ, ਉਹਨਾਂ ਨੂੰ ਮੈਂ ਦੱਸਦੇ ਹਾਂ ਕਿ ਪਰਵਿੰਦਰ ਹੁਣਾਂ ਦੀ ਖੋਜ ਪੜਤਾਲ ਸੀ ਬਰਸੀਮ 'ਤੇ, ਜਿਹਦੇ 'ਚ ਇੱਕ ਪ੍ਰੋਜੈਕਟ ਸੀ ਉਹਨਾਂ ਦਾ, ਜਿਹਦੇ 'ਚ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹਦੇ ਉਹ ਹਿੱਸੇ ਲੱਭੇ ਜਾਣ ਜਿਹਦੇ ਕਰਕੇ ਬਰਸੀਮ 'ਚੋਂ ਜਦ ਉਹ ਰਿਊਮੀਨੈਂਟਸ ਜਾਂ ਕੋਈ ਗਾਵਾਂ, ਮੱਝਾਂ, ਭੇਡਾਂ ਜਦੋਂ ਉਹ ਚੀਜ਼ ਖਾਂਦੇ ਆ ਤਾਂ ਮੀਥੇਨ ਗੈਸ ਦੀ ਪ੍ਰੋਡਕਸ਼ਨ ਹੁੰਦੀ ਹੈ, ਅਤੇ ਉਹ ਆਲਮੀ ਤਪਸ਼ ਵਾਲੀਆਂ ਗੈਸਾਂ 'ਚ ਕਾਰਨ ਬਣਦਾ। ਜੀ ਫਰਵਿੰਦਰ, ਉਹ ਪ੍ਰੋਜੈਕਟ ਹੁਣ ਕਿੱਥੇ ਕੁ ਪਹੁੰਚਿਆ, ਉਹਦੇ ਬਾਰੇ ਹੋਰ ਖੋਜ ਪੜਤਾਲ ਹੋਈ ਆ, ਕਿਉਂਕਿ ਮੇਰਾ ਖਿਆਲ ਆਪਣੀ ਗੱਲਬਾਤ ਹੋਈ ਨਹੀਂ, ਸਾਲ ਹੋ ਗਿਆ?
ਵੈਲ ਪ੍ਰਤਿੰਦਰ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਉਹ ਪ੍ਰੋਜੈਕਟ ਆਪਣੀਆਂ ਫਾਈਨਲ ਸਟੇਜਸ ਦੇ ਉੱਤੇ ਹੈ, ਅਤੇ ਅਸੀਂ ਨਾ ਹੀ ਸਿਰਫ ਉਸ ਦੀ ਤਹਿ ਤੱਕ ਪਹੁੰਚ ਸਕੇ ਬਲਕਿ ਅਸੀਂ ਉਸ ਚੀਜ਼ ਨੂੰ ਇੱਕ ਅਪਲਾਈਡ ਪ੍ਰੋਡਕਟ ਦੇ ਤੌਰ 'ਤੇ ਫਾਰਮਰਸ ਤੱਕ ਪਹੁੰਚਾਉਣ ਤੱਕ ਕਾਫੀ ਸਕਸੈਸ ਹਾਸਿਲ ਕੀਤੀ ਹੈ, ਔਰ ਇੰਨੇ ਘੱਟ ਟਾਈਮ ਫਰੇਮ ਦੇ ਵਿੱਚ। ਤਾਂ ਮੇਰੇ ਖਿਆਲ ਨਾਲ ਕਲਾਈਮੇਟ ਚੇਂਜ ਦੁਨੀਆ ਦੇ ਵਿੱਚ ਇਹ ਇੱਕ ਬ੍ਰੇਕ ਥਰੂ ਹੋਏਗਾ, ਅਤੇ ਸਭ ਲਾਈਕ ਜਿਹੜਾ ਸਭ ਤੋਂ ਰਿਪਿਊਟਡ ਜਰਨਲ ਹੈ ਸਾਇੰਸ ਦੀ ਦੁਨੀਆ 'ਚ, ਨੇਚਰ, ਉੱਥੇ ਪੇਪਰ ਸਬਮਿਟ ਹੋ ਰਿਹਾ ਲਾਈਕ ਇਨ ਅ ਕਪਲ ਆਫ ਵੀਕਸ ਟਾਈਮ, ਅਤੇ ਵੈਰੀ ਹਾਈ ਪ੍ਰੋਫਾਈਲ। ਬਹੁਤ ਜ਼ਿਆਦਾ ਪਰਮਾਤਮਾ ਦਾ ਜਿਹਨੂੰ ਕਹਿੰਦੇ ਸ਼ੁਕਰ ਹੈਗਾ ਕਿ ਸਾਨੂੰ ਉੱਥੇ ਤੱਕ ਮਤਲਬ ਪਹੁੰਚਣ ਦੀ ਸਾਨੂੰ ਲਾਈਕ ਪਰਮਾਤਮਾ ਨੇ ਹਿੰਮਤ ਬਖਸ਼ੀ। ਫਾਈਨਲ ਸਟੇਜਸ 'ਤੇ ਮੈਂ ਤੁਹਾਨੂੰ ਕਿਹਾ, ਐਂਡ ਪ੍ਰੋਡਕਟ ਵਰਾਇਟੀ ਰਿਲੀਜ਼ ਜਿਹੜਾ ਹੁੰਦਾ ਉਹ ਇਸ ਟਾਈਮ 'ਤੇ ਪ੍ਰੋਗਰੈਸ ਦੇ ਵਿੱਚ ਹੈ, ਅਤੇ ਇੱਕ ਨਵੀਂ ਖੋਜ, ਇੱਕ ਨਵਾਂ ਐਫਰਟ ਹੈ ਇਸ ਦੁਨੀਆ ਦੇ ਵਿੱਚ ਕਿ ਅਸੀਂ ਇੱਕ ਐਸੇ ਤਿਆਰ ਕੀਤਾ ਜਿਹੜਾ ਕਿ ਇੱਕ ਫਾਰਮਰਸ ਦੇ ਲਈ ਯੂਜ਼ ਕਰਨਾ ਲਾਈਕ ਇਟ ਵਿਲ ਬੀ ਲਾਈਕ ਕਾਊਂਟਿੰਗ ਔਨ ਦਾ ਫਿੰਗਰਸ, ਵੈਰੀ ਈਜ਼ੀ, ਲਾਈਕ ਏ ਬੀ ਸੀ। ਇੰਨੀ ਵੱਡੀ ਚੀਜ਼ ਨੂੰ, ਇੰਨੇ ਕੰਪਲੈਕਸ ਟ੍ਰੇਟ ਨੂੰ ਬਹੁਤ ਈਜ਼ੀਲੀ ਹੈਂਡਲ ਕਰ ਸਕਣਗੇ, ਅਤੇ ਕਲਾਈਮੇਟ ਦੇ ਵਿੱਚ ਮੀਥੇਨ ਨੂੰ ਘੱਟ ਕਰਨ ਦੇ ਵਿੱਚ ਆਈ ਥਿੰਕ ਬਹੁਤ ਵੱਡਾ ਯੋਗਦਾਨ ਹੋਏਗਾ ਇਹ ਆਉਣ ਵਾਲੇ ਸਮੇਂ ਵਿੱਚ।
ਇਹਦੇ ਤੋਂ ਬਿਨਾਂ ਪ੍ਰਵਿੰਦਰ ਹੋਰ ਕਿਹੜੇ ਕਿਹੜੇ ਪ੍ਰੋਜੈਕਟ 'ਤੇ ਤੁਸੀਂ ਕੰਮ ਕਰਦੇ ਹੋ, ਅਤੇ ਤੁਹਾਨੂੰ ਅੰਗਰੇਜ਼ੀ ਬੋਲਣ ਦੀ ਖੁੱਲ੍ਹੀ ਛੁੱਟੀ?
ਥੈਂਕ ਯੂ ਜੀ। ਕਈ ਵਾਰ ਸਾਇੰਸ ਦੀਆਂ ਗੱਲਾਂ ਇੱਕ ਭਾਸ਼ਾ ਦੇ ਵਿੱਚ ਸੀਮਿਤ ਰੱਖਣੀਆਂ ਮੁਸ਼ਕਿਲ ਹੋ ਜਾਂਦਾ, ਬਟ ਸਿੰਪਲ ਟਰਮਸ ਦੇ ਵਿੱਚ ਪ੍ਰਤਿੰਦਰ ਜੀ, ਜਿਹੜਾ ਮੇਰਾ ਏਰੀਆ ਆਫ ਐਕਸਪਰਟੀਜ਼ ਹੈਗਾ, ਜਿਵੇਂ ਤੁਸੀਂ ਰੇਡੀਓ ਜੌਕੀ ਹੋ, ਮੈਂ ਜੀਨ ਜੌਕੀ ਹੈ।
ਠੀਕ ਹੈ।
ਸੋ ਮੈਂ
ਜੀਨੋਮਿਕਸ ਤੇ ਪ੍ਰੋਟੀਓਮਿਕਸ ਤੇ ਤੁਹਾਡਾ ਕੰਮ ਹੈ?
ਜੀ ਹਾਂਜੀ। ਸੋ ਮੈਂ ਬੇਸਿਕਲੀ ਜੀਨ ਸਪੇਸ ਦੇ ਵਿੱਚ ਕੰਮ ਕਰਦੀ ਹਾਂ, ਅਤੇ ਜੀਨ ਸਪੇਸ ਦੇ ਵਿੱਚ ਇਹ ਕੋਈ ਫਰਕ ਨਹੀਂ ਪੈਂਦਾ ਕਿ ਉਹ ਇੱਕ ਤੁਸੀਂ ਇੱਕ ਪੌਦੇ ਦੇ ਉੱਤੇ ਕਰ ਰਹੇ ਹੋ, ਜਾਂ ਤੁਸੀਂ ਜੀਵ ਜੰਤੂ ਦੇ ਉੱਤੇ ਕਰ ਰਹੇ ਹੋ, ਜਾਂ ਤੁਸੀਂ ਹਿਊਮਨ ਦੇ ਉੱਤੇ ਕਰ ਰਹੇ ਹੋ, ਜੀਨ ਸਪੇਸ ਦੇ ਵਿੱਚ ਜਾਂ ਤੁਸੀਂ ਚਲੇ ਜਾਂਦੇ ਹੋ, ਇਟਸ ਆਲ ਦਾ ਸੇਮ,
ਕੋਡਿੰਗ ਸੇਮ।
ਜੀ ਹਾਂਜੀ, ਕੋਡਿੰਗ ਇਜ਼ ਦਾ ਸੇਮ। ਤਾਂ ਇਸ ਕਰਕੇ ਮੈਂ ਹੁਣ ਥੋੜ੍ਹਾ ਜਿਹਾ ਬਰਸੀਮ ਤੋਂ ਉੱਤੇ ਉੱਠ ਕੇ ਜਿੰਨਾ ਮੈਂ ਸਿੱਖਿਆ ਅਤੇ ਇੰਨਾ ਸਕਸੈਸ ਉਸ ਫੀਲਡ ਦੇ ਵਿੱਚ, ਐਂਡ ਇਟਸ ਰੀਅਲੀ ਅਮੇਜ਼ਿੰਗ ਐਂਡ ਇਟਸ ਵੈਰੀ ਰਿਵਾਰਡਿੰਗ, ਤਾਂ ਮੇਰੀ ਹੁਣ ਇਹੀ ਤਮੰਨਾ ਹੈ ਕਿ ਮੈਂ ਉਸ ਚੀਜ਼ ਨੂੰ ਅੱਗੇ ਵਧਾ ਸਕਾਂ, ਅਤੇ ਉਹਨੂੰ ਹੋਰ ਇਕਨੋਮਿਕ ਇੰਪੋਰਟੈਂਟ ਜਿਹੜੀਆਂ ਕਰੋਪਸ ਨੇ, ਔਰ ਈਵਨ ਕਰੋਪਸ ਤੋਂ ਉੱਤੇ ਕੈਂਸਰ ਰਿਸਰਚ ਐਂਡ ਆਲ ਦੈਟ, ਸੋ ਮੈਂ ਆਈ ਐਮ ਟਰਾਇੰਗ ਟੂ ਮੂਵ ਇਨ ਟੂ ਦੋਸ ਫੀਲਡਸ।
ਮਤਲਬ ਤੁਸੀਂ ਹੁਣ ਇਕੱਲਾ ਆਪਣੇ ਆਪ ਨੂੰ ਖੇਤੀਬਾੜੀ ਵਾਲੀਆਂ ਬ੍ਰੈਕਟਾਂ 'ਚ ਬੰਦ ਨਹੀਂ ਕਰਨਾ ਚਾਹੁੰਦੇ, ਜੀਨੋਮਿਕਸ ਨੂੰ ਤੁਸੀਂ ਹੋਰ ਅਪਲਾਈਡ ਸਾਇੰਸਿਸ ਨੇ ਜਿਹੜੀਆਂ ਉਹਦੇ 'ਚ ਵੀ ਐਕਸਪਲੋਰ ਕਰਨਾ ਚਾਹੁੰਦੇ?
ਜੀ ਹਾਂਜੀ, ਕਿਉਂਕਿ ਮੇਨਲੀ ਜੀਨ ਜੌਕੀਜ਼ ਜਿੰਨੇ ਹੈਗੇ ਨੇ ਇਸ ਟਾਈਮ ਦੇ, ਉਹਨਾਂ ਵਿੱਚ ਇਹ ਪ੍ਰੋਬਲਮ ਹੈ ਕਿ ਅਲੋਟ ਆਫ ਦੈਮ ਇੱਕ ਬਿਗਰ ਪਿਕਚਰ ਦੇਖਣਾ, ਜਿਹੜਾ ਲਾਈਕ ਥੋੜ੍ਹਾ ਦੂਰ ਹਟ ਕੇ ਜੀਨ ਤੋਂ ਥੋੜ੍ਹਾ ਉੱਤੇ ਜਾ ਕੇ ਦੇਖਣਾ, ਸੋ ਆਈ ਥਿੰਕ ਆਈ ਐਮ ਗੁੱਡ ਐਟ ਦੈਟ, ਆਈ ਕੈਨ ਸੀ ਬਿਗ ਪਿਕਚਰਸ ਬਿਕੋਜ਼ ਆਈ ਹੈਵ ਸੀਨ ਦਾ ਥਰਡ ਵਰਲਡ ਕੰਟਰੀਜ਼ ਐਂਡ ਐਕਸਪੀਰੀਅੰਸਡ ਇਟ ਫਸਟ ਹੈਂਡ, ਨਾ ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ।
ਹਾਂਜੀ, ਜਿਵੇਂ ਹੁਣ BT ਕਾਟਨ ਆ, ਉਹਦੇ 'ਤੇ ਵਾਦ ਵਿਵਾਦ ਦੇਖੋ ਕਿੰਨਾ ਰਿਹਾ, ਪਰ ਉਹਦੇ ਤੁਸੀਂ ਫਾਇਦੇ ਦੀ ਗੱਲ ਕਰੋ ਤਾਂ, ਹੈ ਨਾ, ਉਹ ਸਾਰੀ ਦੁਨੀਆਂ ਨੂੰ ਹੀ ਫਾਇਦਾ ਮਿਲਣਾ ਉਹਦਾ।
ਬਿਲਕੁਲ ਬਿਲਕੁਲ,
ਜਿੱਥੇ ਉਸ ਚੀਜ਼ ਦੇ ਨੁਕਸਾਨ ਨੇ ਉੱਥੇ ਉਹਦੇ ਨਫੇ ਜ਼ਿਆਦਾ ਨੇ, ਕਿਉਂਕਿ ਅੱਧੀ ਦੁਨੀਆਂ ਜੇ ਅਫਰੀਕਾ ਦੀ ਭੁੱਖ ਹੀ ਮਰਦੀ ਆ, ਜੇ ਕਣਕ ਦੀਆਂ ਆਪਾਂ ਵਰਾਇਟੀਜ਼ ਹੀ ਇਹੋ ਜਿਹੀਆਂ ਪੈਦਾ ਕਰ ਲਈਏ ਜਿਹਨਾਂ ਦਾ ਝਾੜ ਵਧੀਆ, ਉਤਪਾਦਨ ਵਧੀਆ, ਜਾਂ ਝੋਨੇ ਦੀਆਂ ਫਸਲਾਂ ਹੁਣ ਡਰੋਟ ਰੈਜ਼ਿਸਟੈਂਟ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ। ਸਾਡੀ ਓਬੀਸੀ ਸਾਹਿਬ ਢੱਲੋਂ ਸਾਹਿਬ ਨਾਲ ਵੀ ਇਹਦੇ ਬਾਰੇ ਗੱਲ ਹੋਈ ਸੀ, ਤੇ ਡਾਕਟਰ ਗੁਰਦੇਵ ਖੁਸ਼ ਹੋਣਾ ਨਾਲ ਵੀ ਅਸੀਂ ਇੱਕ ਇੰਟਰਵਿਊ ਬ੍ਰੋਡਕਾਸਟ ਕਰਕੇ ਹਟੇ ਹਾਂ ਪਿੱਛੇ ਜੇ। ਤੇ ਇਹ ਮਤਲਬ ਦੁਨੀਆਂ 'ਚ ਕੁਛ ਸਾਇੰਸਦਾਨ ਇਹੋ ਜਿਹੇ ਹੋਏ ਆ ਜਿਨ੍ਹਾਂ ਨੇ ਬੜੇ ਸੋਹਣੇ ਕੰਮ ਕੀਤੇ ਆ ਜਿਹਦਾ ਫਾਇਦਾ ਸਾਰੀ ਦੁਨੀਆਂ ਲੈ ਰਹੀ ਆ, ਤੇ ਸਾਡੀ ਖੁਸ਼ਕਿਸਮਤੀ ਹੈ ਕਿ ਉਹਨਾਂ ਸਾਇੰਸਦਾਨਾਂ ਵਰਗੇ ਤੁਸੀਂ ਵੀ ਅੱਜ ਸਾਡੇ ਸਾਹਮਣੇ ਬੈਠੇ ਹੋ।
ਥੈਂਕ ਯੂ।
ਤੇ ਪ੍ਰਵਿੰਦਰ, ਕਲਾਕਾਰ ਬਾਬੇ ਤੇ ਸਾਇੰਸਦਾਨ,
ਹਾਂਜੀ,
ਇਹ ਵਿਦੇਸ਼ੀ ਦੌਰਿਆਂ ਤੇ ਬਹੁਤ ਜਾਂਦੇ, ਤੁਹਾਡੀਆਂ ਫੇਸਬੁੱਕ ਦੀਆਂ ਫੋਟੋਆਂ ਦੱਸਦੀਆਂ ਵੀ ਤੁਸੀਂ ਹੁਣ ਪਿੱਛੇ ਜੇ ਖੋਜ ਪੜਤਾਲ ਦੇ ਸਿਲਸਿਲੇ 'ਚ ਟਰਕੀ ਜਾ ਕੇ ਆਏ ਹੋ, ਕੈਨੇਡਾ ਜਾ ਕੇ ਆਏ ਹੋ, USA ਜਾ ਕੇ ਆਏ ਹੋ, ਸੋ ਕੀ ਕਾਰਨ ਬਣੇ
ਜੀ? ਨੈਟਵਰਕਿੰਗ ਤੇ ਗਲੋਬਲਾਈਜੇਸ਼ਨ ਬਹੁਤ ਇੰਪੋਰਟੈਂਟ ਹੈ, ਜਿਹਨੂੰ ਮੈਂ ਤੁਹਾਨੂੰ ਹੁਣੇ ਕਿਹਾ ਕਿ ਬਿਗਰ ਪਿਕਚਰ ਦੇਖਣਾ। ਬਿਗਰ ਪਿਕਚਰ ਦੇਖਣਾ ਤਾਂ ਹੀ ਪੋਸੀਬਲ ਹੈ ਜੇ ਤੁਸੀਂ ਆਪਣੀ ਲੈਬ ਤੋਂ ਬਾਹਰ ਨਿਕਲੋਗੇ ਤੇ ਤੁਸੀਂ ਜਾ ਕੇ, ਬਿਕੋਜ਼ ਇਹ ਬਹੁਤ ਹੀ ਕ੍ਰੀਏਟਿਵ ਫੀਲ ਹੈ, ਜਿਵੇਂ ਤੁਹਾਡਾ ਰੇਡੀਓ
ਜੀ
ਜਰਨਲਿਜ਼ਮ, ਯੂ ਹੈਵ ਟੂ ਥਿੰਕ ਆਊਟ ਆਫ ਦਾ ਬੋਕਸ ਇਨ ਅ ਕ੍ਰੀਏਟਿਵ ਵੇ, ਤਾਂ ਉਹਦੇ ਲਈ ਤੁਹਾਨੂੰ ਆਪਣਾ ਮਾਇੰਡ ਫਰੈਸ਼ ਕਰਨ ਲਈ ਲੋਕਾਂ ਨੂੰ ਮਿਲਣਾ, ਉਸ ਫੀਲਡ ਦੇ ਐਕਸਪਰਟਸ ਨੂੰ ਮਿਲਣਾ। ਨਾਲੇ ਅੱਜ ਕੱਲ੍ਹ ਤਾਂ ਪ੍ਰੀਤਿੰਦਰ ਦੇਖੋ, ਹੁਣ ਜਿਵੇਂ ਮੀਥੇਨ ਦੀ ਤੁਸੀਂ ਗੱਲ ਕੀਤੀ, ਉਹਦੇ 'ਚ ਮੈਨੂੰ ਭੇਡੂਆਂ ਦੇ ਨਾਲ ਬਹੁਤ ਕੰਮ ਕਰਨਾ ਪਿਆ, ਜਦਕਿ ਮੇਰੇ ਐਨੀਮਲ ਸਾਇੰਸ ਨਹੀਂ ਪੜ੍ਹੀ ਹੋਈ ਇੰਨੀ ਜ਼ਿਆਦਾ, ਰਾਈਟ? ਤਾਂ ਮਲਟੀ ਡਿਸਿਪਲਿਨਰੀ,
ਐਨਾਟਮੀ, ਫਿਜ਼ੀਓਲੋਜੀ,
ਹਾਂਜੀ, ਸੋ ਮਲਟੀ ਡਿਸਿਪਲਿਨਰੀ ਹੋਣ ਦਾ ਟਾਈਮ ਹੈ, ਲਾਈਕ ਨੈਟਵਰਕਿੰਗ ਬਹੁਤ ਇੰਪੋਰਟੈਂਟ ਹੈ। ਸਰ ਇਸੇ ਸਿਲਸਿਲੇ 'ਚ ਕਈ ਸੀ, ਲੇਕਿਨ ਉਹਦੇ ਨਾਲ ਨਾਲ ਲਾਈਕ ਬਹੁਤ ਸਾਰੇ ਕੋਲੈਬੋਰੇਟਿਵ ਪ੍ਰੋਜੈਕਟਸ ਐਸਟੈਬਲਿਸ਼ ਹੋਏ, ਵਿਚ ਵਾਸ ਅਮੇਜ਼ਿੰਗ।
ਕਿੱਥੇ, ਕੈਨੇਡਾ ਜਾਂ ਟਰਕੀ ਜਾਂ USA ਜਾਂ ਤਿੰਨੀ ਜਗ੍ਹਾ ਯੂਨੀਵਰਸਿਟੀਆਂ ਨਾਲ ਸੀ ਜ਼ਿਆਦਾ? ਕਿਤੇ ਐਂ ਤਾਂ ਨਹੀਂ ਕਈ ਵਾਰ ਸਾਇੰਸਦਾਨ ਜਾਂਦੇ ਹੁੰਦੇ ਇਹੋ ਜਿਹੇ ਕੰਮਾਂ 'ਤੇ ਘੁੰਮ ਫਿਰ ਕੇ ਫੋਟੋਆਂ ਖਿਚਾ ਕੇ ਮੁੜੇ ਆਉਂਦੇ?
ਨਹੀਂ, ਮੇਰੇ ਖਿਆਲ ਨਾਲ ਸਾਇੰਸਦਾਨ ਬਹੁਤ, ਤੁਹਾਨੂੰ ਕੋਈ ਵਿਰਲਾ ਵਿਰਲਾ ਹੀ ਵਿਚਾਰਾ ਮਿਲੂਗਾ ਜਿਹਦੇ ਕੋਲ। ਹਾਂਜੀ, ਇਨਫੈਕਟ ਜਦੋਂ ਤੁਸੀਂ ਬਾਹਰ ਹੁੰਦੇ ਹੋ ਤੁਹਾਡੇ ਵਰਕਿੰਗ ਆਵਰਸ 8 ਘੰਟੇ ਤੋਂ 16 ਘੰਟੇ ਹੋ ਜਾਂਦੇ ਨੇ, ਆਪ ਫੈਮਿਲੀਜ਼ ਤੇ ਦੂਰ ਚਲੇ ਜਾਂਦੇ ਹੋ, ਸੋ ਇਟਸ ਨਾਟ ਅ ਲੋਟ ਆਫ ਫਨ।
ਦੇਖਣ ਨੂੰ ਨਾ ਕਿਸੇ ਬੰਦੇ ਨੇ, ਕੰਪਨੀ ਵਾਲਿਆਂ ਨੇ ਨਾ ਲੈਪਟਾਪ ਦਿੱਤਾ, ਤੇ ਉਹ ਬੜਾ ਖੁਸ਼, ਕਹਿੰਦਾ ਯਾਰ ਮੈਨੂੰ ਕੰਪਨੀ ਵਾਲਿਆਂ ਨੇ ਲੈਪਟਾਪ ਦਿੱਤਾ। ਉਹ ਕਹਿੰਦੇ ਖੁਸ਼ ਨਾ ਹੋ ਭਰਾਵਾ, ਹੁਣ ਤੈਨੂੰ ਘਰੇ ਵੀ ਕੰਮ ਕਰਨਾ ਪੈਣਾ।
ਜੀ ਹਾਂਜੀ, ਅੱਜ ਕੱਲ ਤਾਂ ਹੀ ਕੰਪਨੀਆਂ ਫੋਨ ਵੀ ਦਿੰਦੀਆਂ ਨੇ, ਰਾਤ ਨੂੰ ਸੌਣ ਵੀ ਨਹੀਂ ਦਿੰਦੀਆਂ। ਵੈਲ ਹਾਂਜੀ, ਇਸੇ ਲਾਈਕ ਦੇਖੋ, ਜਾਣਾ ਆਪਣੀ ਫੈਮਿਲੀ ਨੂੰ ਛੱਡ ਕੇ ਤਾਂ ਬਹੁਤ ਔਖਾ ਹੁੰਦਾ, ਲੇਕਿਨ ਬਹੁਤ ਬੈਨੀਫਿਟਸ ਨੇ ਕਲੱਬ ਇਕੱਠੇ ਹੋਣ ਦਾ। ਇੱਕ ਬੰਦਾ ਸਭ ਕੁਛ ਨਹੀਂ ਕਰ ਸਕਦਾ, ਅਗਰ ਤੁਸੀਂ ਇੱਕ ਅੱਛੀ ਟੀਮਸ ਜੇ ਤੁਸੀਂ ਬਿਲਡ ਕਰ ਸਕੋ, ਆਈ ਥਿੰਕ ਦੈਟ ਇਜ਼ ਦ ਵੇ ਫੋਰਵਰਡ, ਐਂਡ ਸ਼ਾਰਟਕੱਟਸ ਇਹੀ ਨੇ, ਦਿਸ ਇਜ਼ ਦ ਹੈਲਦੀ ਵੇ ਆਫ ਸ਼ਾਰਟਕਟਿੰਗ ਥਿੰਗਸ।
ਹਾਂਜੀ, ਕੈਨੇਡਾ ਕਿਹੜੀ ਯੂਨੀਵਰਸਿਟੀ ਨੂੰ ਤੁਹਾਡੀ ਕੋਲੈਬੋਰੇਸ਼ਨ?
ਜੀ, ਯੂਨੀਵਰਸਿਟੀ ਆਫ ਸਸਕੈਚੁਆਨ, ਉੱਥੇ ਆਪਣੇ ਜਿਹੜੇ ਲੈਂਟਲ ਸਪੀਸੀਜ਼ ਨੇ ਜਿੰਨੀਆਂ ਦਾਲਾਂ ਹੋ ਗਈਆਂ ਨੇ, ਇਹ ਇਹਨਾਂ ਦਾ ਜੀਨੋਮ ਸੀਕੁਐਂਸ ਵਰਕ ਚੱਲਦਾ ਪਿਆ ਹੈਗਾ, ਇਟਸ ਅ ਬਿਗ ਬਿਗ ਪ੍ਰੋਜੈਕਟ। ਅਤੇ ਕਿਉਂਕਿ ਮੈਂ ਜਿਹੜੀ ਸਪੀਸੀ ਹੈਗੀ ਹੈ ਇਹ ਹਾਫ ਡੋਮੈਸਟੀਕੇਟਡ ਹੈ ਹਾਫ ਵਾਈਲਡ ਹੈ, ਉਹ ਟੋਟਲੀ ਡੋਮੈਸਟੀਕੇਟਡ ਹੈ, ਤਾਂ ਮੇਰਾ ਇੱਕ ਇਹ ਮੇਰਾ ਆਪਣਾ ਪਰਸਨਲ ਇੰਟਰਸਟ ਹੈ, ਮੈਂ ਇਸ ਏਰੀਆ 'ਚ ਐਕਸਪਰਟ ਨਹੀਂ ਹੈ, ਲੇਕਿਨ ਮੈਂ ਚਾਹੁੰਦੀ ਹਾਂ ਕਿ ਐਵੋਲਿਊਸ਼ਨ ਸਟੱਡੀ ਕਰ ਸਕਾਂ।
ਠੀਕ ਹੈ,
ਲਾਈਕ
ਕਿੱਥੋਂ ਸ਼ੁਰੂ ਹੋਇਆ,
ਕਿੱਥੋਂ ਸ਼ੁਰੂ ਹੋਇਆ ਇੱਥੇ ਤੱਕ ਪਹੁੰਚੇ ਜਿਹੜੇ ਪੌਦੇ, ਇਹਨਾਂ ਦੀ ਕਾਫੀ ਲੰਬੀ ਹਿਸਟਰੀ ਹੈ, ਤੇ ਜੀਨ ਸਪੇਸ 'ਚ ਜਾ ਕੇ ਆਈ ਵਾਂਟ ਟੂ ਡੂ ਦੈਟ। ਸੋ ਇਸੇ ਸਿਲਸਿਲੇ 'ਚ ਲਾਈਕ ਜਿਹਨੂੰ ਕਹਿੰਦੇ ਨੇ ਰੂਹ ਦੀ ਖੁਰਾਕ ਵੀ ਸੀਗੀ ਤੇ ਇੱਕ ਓਪਰਚੁਨਿਟੀ ਵੀ ਸੀਗੀ, ਸੋ ਇਟ ਵਰਕਡ ਆਊਟ ਰੀਲੀ ਵੈਲ।
ਤੇ ਆਮ ਬੋਲਚਾਲ ਦੀ ਭਾਸ਼ਾ ਜੇ ਆਪਾਂ ਆਮ ਜੇ ਸਰੋਤਿਆਂ ਨੂੰ ਹਨਾ ਸਮਝਾਉਣਾ ਹੋਵੇ
ਜੀ,
ਕਿਸੇ ਫਸਲ ਦਾ, ਮੰਨ ਲਓ ਭਾਵਾਂ ਕਣਕ ਆ ਚਾਹੇ ਉਹ ਲੈਂਟਲਸ ਨੇ ਦਾਲਾਂ ਨੇ, ਉਹਦਾ ਜੀਨੋਮ ਸਟੱਡੀ ਕਰਨਾ ਕਿਉਂ ਇੰਪੋਰਟੈਂਟ ਆ?
ਬੇਸਿਕਲੀ ਜਿਹੜਾ ਸਾਡਾ DNA ਹੈ, ਤਾਂ ਮੇਰੇ ਖਿਆਲ ਨਾਲ ਸਾਡੇ ਸਾਰੇ ਸਰੋਤੇ ਹੁਣ ਅੱਜ ਕੱਲ੍ਹ
ਬਹੁਤ ਕਾਮਨ ਟਰਮ
ਹੋ ਗਈ, ਸਾਡੀ ਲਾਈਫ ਦਾ ਜਿਹੜਾ ਬਲੂ ਪ੍ਰਿੰਟ ਹੈ ਉਹ ਸਾਡਾ DNA ਹੈਗਾ
ਜੀ,
ਅਤੇ DNA ਦੀ ਜਿਹੜੀ ਕੋਡਿੰਗ ਹੈ ਉਹਨੂੰ ਅਨਕੋਡ ਕਰਕੇ ਅਸੀਂ ਬੇਸਿਕਲੀ ਆਪਣੀ ਲਾਈਫ ਨੂੰ ਅਨਕੋਡ ਕਰ ਸਕਦੇ ਹਾਂ, ਲਾਈਕ ਐਂਡ ਯੂ ਕੈਨ ਇਟਸ ਰੀਅਲੀ ਅਮੇਜ਼ਿੰਗ ਕਿ ਉਹ ਤੁਹਾਨੂੰ ਕਿੰਨਾ ਕੁਛ ਤੁਹਾਡੇ ਬਾਰੇ ਦੱਸ ਸਕਦੀ ਹੈ ਜਿਨੋਮ ਜੈਨੇਟਿਕਲੀ, ਰਾਈਟ? ਅਤੇ ਦੈਟ ਇਜ਼ ਐਗਜੈਕਟਲੀ ਦ ਵੇ ਫੋਰਵਰਡ ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ। ਫੋਰ ਐਗਜਾਮਪਲ ਜੇ ਤੁਸੀਂ ਫਸਲਾਂ ਦੀ ਗੱਲ ਕਰਦੇ ਹੋ, ਉਹ ਜਦ ਆਪਾਂ ਉਹਨੂੰ ਅਨਕੋਡ ਕਰ ਲੈਂਦੇ ਹਾਂ ਜੈਨੇਟਿਕ ਲੈਵਲ ਦੇ ਉੱਤੇ, ਉਸ ਤੋਂ ਬਾਅਦ ਆਪਾਂ ਉਹਦੇ ਨਾਲ ਕੁਛ ਵੀ ਕਰ ਸਕਦੇ ਹਾਂ, ਲਾਈਕ ਆਪਣੀਆਂ ਜਿਹੜੀਆਂ ਓਪਰਚੁਨਿਟੀਜ਼ ਨੇ ਬਹੁਤ ਵੱਧ ਜਾਂਦੀਆਂ ਨੇ। ਫੋਰ ਐਗਜਾਮਪਲ ਇੱਕ ਤਾਂ ਜਦੋਂ ਤੁਸੀਂ ਆਪਣੇ ਕੋਲ ਨੇ ਜਰਮ ਪਲਾਜ਼ਮਸ ਪਏ ਨੇ, ਕਿੰਨੀਆਂ ਸਾਰੀਆਂ ਵਰਾਇਟੀਆਂ ਪਈਆਂ ਨੇ, ਲੇਕਿਨ ਜਿਵੇਂ ਪੁਰਾਣੇ ਸਮੇਂ 'ਚ ਹੁੰਦਾ ਆ ਰਿਹਾ ਹੈਗਾ, ਇਹ ਬਲੈਕ ਬੋਕਸ ਸੀਗਾ, ਦੋ ਵਰਾਇਟੀਜ਼ ਨੂੰ ਕ੍ਰੋਸ ਕਰਤਾ, ਨਵੀਂ ਵਰਾਇਟੀ ਬਣਾਤੀ, ਉਹਦੇ 'ਚ ਉਹ ਦੋ ਵਰਾਇਟੀ ਦੇ ਕੈਰੈਕਟਰਸ ਆ ਗਏ। ਲੇਕਿਨ ਅੱਜ ਕੱਲ੍ਹ ਹੁਣ ਜੀਨ ਸਪੇਸ ਦੇ ਵਿੱਚ ਜਾ ਕੇ ਆਪਾਂ ਇਹ ਪਤਾ ਕਰ ਸਕਦੇ ਹਾਂ ਕਿ ਓਕੇ ਇੰਨੀਆਂ ਸਾਰੀਆਂ ਵਰਾਇਟੀਆਂ ਸਾਡੇ ਕੋਲ ਪਈਆਂ ਨੇ, ਲੇਕਿਨ ਸਾਨੂੰ ਸਾਡੀ ਰਿਕੁਆਇਰਮੈਂਟ ਇਸ ਮੂਮੈਂਟ 'ਤੇ ਹੈਗੀ ਹੈ ਕਿ ਇਹੋ ਜਿਹਾ ਝੋਨਾ ਜਿਹਦਾ ਆਪਾਂ ਨੂੰ ਝਾੜ ਵੱਧ ਚਾਹੀਦਾ। ਸੋ ਤੁਸੀਂ ਬਹੁਤ ਈਜ਼ੀਲੀ ਆਈਡੈਂਟੀਫਾਈ ਕਰ ਸਕਦੇ ਹੋ ਬੈਸਟ ਟੂ ਪੇਰੈਂਟਸ ਆਊਟ ਆਫ ਹੰਡਰਡਸ ਜਿਹੜੇ ਸਾਡੇ ਕੋਲ ਪਏ ਨੇ. ਸੇਮ ਫੋਰ ਇਗਜ਼ਾਮਪਲ, ਪਾਣੀ ਦੀ ਕਮੀ ਹੈ, ਸੌਖਾ ਹੈ, ਅਫਰੀਕਾ ਦੇ ਵਿੱਚ ਨਹੀਂ ਫਸਲਾਂ ਹੋ ਰਹੀਆਂ. ਸੋ ਬੇਸਿਕਲੀ ਤੁਹਾਨੂੰ ਪਿੱਕ ਐਂਡ ਚੂਜ਼ ਕਰਨਾ ਦ ਬੈਸਟ ਪੋਸੀਬਲ, ਅਤੇ ਉਹਨਾਂ ਦੇ ਆਊਟਕਮ ਛੇਤੀ ਲੈਣੇ ਪੋਸੀਬਲ ਹੋ ਗਿਆ ਹੈ ਅਗਰ ਤੁਸੀਂ ਜੀਨ ਸਪੇਸ 'ਚ ਜਾ ਕੇ ਇਹਨੂੰ ਅਨਕੋਡ ਕਰ ਲੈਂਦੇ ਹੋ.
ਜੀ ਨਹੀਂ, ਬੜੀ ਵਧੀਆ ਐਪਲੀਕੇਸ਼ਨ ਆ ਇਹ, ਅਤੇ ਇਹਦੇ ਨਾਲ ਉਮੀਦ ਕਰ ਸਕਦੇ ਹਾਂ ਵੀ ਦੁਨੀਆ ਹੋਰ ਸੋਹਣੀ ਹੋਊ, ਜਾਂ ਉਹ ਸੁੱਖ ਸਹੂਲਤਾਂ ਜਾਂ ਜਿਹੜੀਆਂ ਭੋਜਨ ਦੀਆਂ ਘਾਟਾਂ ਨੇ ਖਾਸ ਤੌਰ 'ਤੇ ਅਫਰੀਕਾ 'ਚ, ਉਹ ਪੂਰੀਆਂ ਹੋਣਗੀਆਂ.
ਬਿਲਕੁਲ.
ਅਤੇ ਮੈਂ ਹੁਣ ਥੋੜ੍ਹਾ ਜਿਹਾ ਪਿੱਛੇ ਨੂੰ ਜਾਣਾ ਚਾਹੁੰਦਾ, ਕਈ ਸਰੋਤੇ ਸ਼ਾਇਦ ਉਹਨਾਂ ਨੇ ਤੁਹਾਡੀ ਪਿਛਲੀ ਇੰਟਰਵਿਊ ਨਾ ਸੁਣੀ ਹੋਵੇ. ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਕਿੱਥੋਂ ਉੱਠੇ, ਕਿਹੜੇ ਪਿੰਡ ਤੋਂ, ਅਤੇ ਤੁਹਾਡੀ ਪੜ੍ਹਾਈ ਲਿਖਾਈ ਜ਼ਿਆਦਾ ਕਿੱਥੋਂ ਹੋਈ?
ਮੈਂ ਬਿਲੋਂਗ ਕਰਦੀ ਹਾਂ ਨਵਾਂ ਸ਼ਹਿਰ, ਛੋਟਾ ਜਿਹਾ ਪਿੰਡ ਹੈ ਹੱਥਪੁਰ ਉੜਕੀ. ਸ਼ਾਇਦ ਕਦੇ ਨਾਮ ਵੀ ਨਾ ਸੁਣਿਆ ਹੋਵੇ, ਲੇਕਿਨ ਅੱਜ ਆਈ ਐਮ ਲਾਈਕ ਵੈਰੀ ਪ੍ਰਾਊਡ ਟੂ ਸੇ ਦੈਟ ਨੇਮ. ਅਤੇ ਫਾਦਰ ਸਾਹਿਬ ਆਰਮੀ 'ਚ ਸੀਗੇ, ਇਸ ਕਰਕੇ ਪੜ੍ਹਾਈ ਲਿਖਾਈ ਆਰਮੀ ਸਕੂਲਸ ਤੋਂ ਹੋਈ ਹੈ. ਇੰਡੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਕਲਚਰਸ ਨੂੰ ਐਕਸਪੀਰੀਅੰਸ ਕਰਨ ਦਾ ਮੌਕਾ ਮਿਲਿਆ ਬਿਕੋਜ਼ ਆਫ ਦੈਟ.
ਅਤੇ ਤੁਸੀਂ ਫਿਰ ਪੀ ਐੱਚ ਡੀ ਭਾਰਤ 'ਚ ਕੀਤੀ ਹੈ?
ਨਹੀਂ ਜੀ, ਮੈਂ ਆਪਣੀ ਪਲੱਸ ਟੂ ਤੋਂ ਬਾਅਦ ਜਿਹੜੇ ਆਪਣੇ ਐਂਟਰੈਂਸ ਐਗਜ਼ਾਮਸ ਹੁੰਦੇ ਨੇ ਸਾਰੇ ਮੇਰੇ ਖਿਆਲ ਨਾਲ ਇਸ ਤੋਂ ਕਾਫੀ ਵਾਕਫ ਨੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬੈਚਲਰਸ ਕੀਤੀ ਸੀਗੀ. ਉਸ ਤੋਂ ਬਾਅਦ
ਅਤੇ ਉਹ ਐਗਰੀਕਲਚਰ ਫੀਲਡ ਸੀ,
ਐਗਰੀਕਲਚਰ ਓਨਰਸ ਹਾਂਜੀ ਕੀਤੀ ਸੀ. ਉਸ ਤੋਂ ਬਾਅਦ ਕੀੜੇ ਬਹੁਤ ਫੈਸੀਨੇਟ ਕਰਦੇ ਸੀਗੇ, ਸੋ ਇਸ ਕਰਕੇ ਮਾਸਟਰਸ ਐਂਟੋਮੋਲੋਜੀ 'ਚ ਕੀਤੀ. ਐਂਡ ਮੌਕਾ ਮਿਲਿਆ ਬਿਮਾਰੀਆਂ ਦੇ ਤਹਿ ਤੱਕ ਪਹੁੰਚਣ ਦਾ. ਪੀ ਐੱਚ ਡੀ ਪ੍ਰੋਜੈਕਟ ਆਇਆ ਸੀਗਾ ਔਨ ਦ ਵੇ, ਅਪਲਾਈਡ ਫੋਰ ਸਕੋਲਰਸ਼ਿਪ, ਇੰਟਰਨੈਸ਼ਨਲ ਪੋਸਟ ਗ੍ਰੈਜੂਏਟ ਰਿਸਰਚ ਸਕੋਲਰਸ਼ਿਪ ਜਿਹਨੂੰ ਆਈ ਪੀ ਆਰ ਐੱਸ ਵੀ ਕਹਿ ਦਿੰਦੇ ਨੇ. ਕਾਫੀ ਕੰਪੀਟੀਟਿਵ ਸਕੋਲਰਸ਼ਿਪ ਹੈ, ਇੰਟਰਨੈਸ਼ਨਲੀ ਲੋਕ ਅਪਲਾਈ ਕਰਦੇ ਨੇ. ਅਤੇ ਆਈ ਵਾਜ਼ ਵੈਰੀ ਫੋਰਚੂਨੇਟ ਕਿ ਮੈਨੂੰ ਮੌਕਾ ਮਿਲਿਆ, ਅਤੇ ਮੈਂ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਪਰਥ ਤੋਂ ਪੀ ਐੱਚ ਡੀ ਕੀਤੀ ਹੈ.
ਅਤੇ ਕਿਹੜਾ ਪ੍ਰੋਜੈਕਟ ਸੀਗਾ
ਜੀ? ਪ੍ਰੋਜੈਕਟ ਆਪਣਾ ਸੀਗਾ ਮੇਰਾ ਬ੍ਰਾਸਿਕਾ, ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਹਾਂ ਮਸਟਰਡ
ਜੀ, ਸਰੋਂ
ਸਰੋਂ ਹਾਂਜੀ. ਉਹਦੇ 'ਚ ਇੱਕ ਡਿਜ਼ੀਜ਼ ਆਉਂਦੀ ਹੈ ਵਾਈਟ ਰਸਟ, ਉਹਦੇ ਨਾਲ ਫਾਰਮਰਸ ਨੂੰ ਲਾਸਟ ਸਟੇਜ 'ਤੇ ਜਾ ਕੇ ਕਈ ਵਾਰੀ ਮਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੁੰਦਾ ਆਸਟ੍ਰੇਲੀਅਨ ਇਕੋਨਮੀ ਦੇ ਹਿਸਾਬ ਨਾਲ. ਸੋ ਮੇਰਾ ਮੇਨ ਸਿਰਫ ਉਸ ਡਿਜ਼ੀਜ਼ ਨੂੰ ਖਤਮ ਕਰਨਾ ਮੇਰਾ ਪ੍ਰੋਜੈਕਟ ਨਹੀਂ ਸੀਗਾ, ਮੇਰਾ ਪ੍ਰੋਜੈਕਟ ਸੀਗਾ ਉਸਦੀ ਤਹਿ ਤੱਕ ਜਾਣਾ ਜੀਨ ਸਪੇਸ ਦੇ ਵਿੱਚ, ਕਿ ਐਗਜੈਕਟਲੀ ਹੋ ਕੀ ਰਿਹਾ ਪਲਾਂਟ ਨਾਲ, ਇੰਟਰੈਕਸ਼ਨ ਕਿਵੇਂ ਕਰਦਾ ਡਿਜ਼ੀਜ਼, ਅਤੇ ਉਹਨੂੰ ਕਿਵੇਂ ਮਤਲਬ ਮੈਨੀਪੁਲੇਟ ਕਰ ਲੈਂਦਾ ਆਪਣੇ ਫਾਇਦੇ ਦੇ ਲਈ. ਸੋ ਦੈਟ ਵਾਜ਼ ਅ ਪ੍ਰੋਜੈਕਟ ਐਂਡ ਕਾਫੀ ਸਕਸੈਸਫੁਲ ਰਿਹਾ ਐਂਡ ਇਟ ਵਾਜ਼ ਗੁੱਡ.
ਅਤੇ ਤੁਸੀਂ ਹੁਣ ਭਾਰਤ ਨਾਲ ਆਪਣੀ ਸਾਂਝ ਦੀ ਗੱਲ ਕੀਤੀ ਹੈ, ਖੋਜ ਪੜਤਾਲ ਦੇ ਲੈਵਲ 'ਤੇ ਕਹਿ ਰਹੋ
ਜੀ,
ਬਾਹਰਲੇ ਮੁਲਕਾਂ 'ਚ ਤਾਂ ਚਲੋ ਤੁਸੀਂ ਕਲੈਬਰੇਸ਼ਨ ਨੂੰ ਸਾਰੇ ਮੁਲਕ ਹੀ ਭਜਦੇ ਆ, ਭਾਰਤ ਵਰਗੇ ਯੂਨੀਵਰਸਿਟੀਆਂ ਟੌਪ ਤੋਂ ਟੌਪ ਦੀਆਂ ਵੀ ਪਈਆਂ, ਬੜੀਆਂ ਮਾੜੀਆਂ ਵੀ ਪਈਆਂ
ਜੀ.
ਖਾਸ ਤੌਰ 'ਤੇ ਪੀ ਏ ਯੂ, ਹੈ ਨਾ, ਤੁਹਾਡੀ ਇੱਕ ਕਮਿਟਮੈਂਟ ਆ, ਬੰਦਾ ਕਹਿੰਦਾ ਮੈਂ ਇੱਥੋਂ ਪੜ੍ਹਿਆ, ਮੈਂ ਇੱਥੋਂ ਲਿਖਿਆ, ਮਨ 'ਚ ਆਉਂਦਾ ਹੋਣਾ ਵੀ ਨਹੀਂ ਯਾਰ ਮੈਂ ਵੀ ਉਸ ਮੁਲਕ 'ਚ ਜਾ ਕੇ ਉਹਨਾਂ ਨਾਲ ਕੋਈ ਕਲੈਬਰੇਸ਼ਨ ਕਰਨੀ ਆ ਜਾਂ ਉਹਨਾਂ ਨੂੰ ਲਾਭ ਦੇਣਾ, ਉਹਨਾਂ ਤੋਂ ਲਾਭ ਲੈਣਾ, ਉਸ ਐਂਗਲ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ?
ਬਹੁਤ ਹੀ ਮੇਰੇ ਦਿਲ ਦੀ ਗੱਲ ਪੁੱਛ ਲਈ ਪ੍ਰੀਤਿੰਦਰ ਜੀ ਤੁਸੀਂ, ਕਿਉਂਕਿ ਮੈਂ ਹੁਣੀ ਮੈਨੂੰ ਮੌਕਾ ਮਿਲਿਆ, ਲਾਈਕ ਮੈਂ ਇੰਡੀਆ ਸੀਗੀ ਪਰ ਮੇਰੇ ਹੋਲੀਡੇਜ਼ ਸੀਗੇ, ਖੈਰ ਮੈਂ ਆਪਣੀ ਪਰਸਨਲ ਛੁੱਟੀ 'ਤੇ ਸੀ ਅਤੇ 3 ਮਹੀਨੇ ਲਈ, ਇਟ ਵਾਜ਼ ਸੱਚ ਅ ਗੁੱਡ ਥਿੰਗ. ਉਸ ਦੌਰਾਨ ਇੰਨਾ ਕੁ ਸਮਾਂ ਸੀਗਾ, ਇਸ ਵਾਰੀ ਨਹੀਂ ਤਾਂ ਨੋਰਮਲੀ ਤੁਸੀਂ ਛੇਤੀ ਛੇਤੀ 'ਚ ਜਾਂਦੇ ਹੋ ਪੇਰੈਂਟਸ ਨੂੰ ਮਿਲ ਕੇ ਵਾਪਿਸ ਆ ਜਾਂਦੇ ਹੋ, ਲੇਕਿਨ ਇਸ ਵਾਰ ਕੁਝ ਸਮਾਂ ਸੀਗਾ ਐਂਡ ਮੈਂ ਯੂਟੀਲਾਈਜ਼ ਕੀਤਾ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਪੰਜਾਬ ਇਨਫੈਕਟ ਇਨ ਜਨਰਲ ਗ੍ਰੀਨ ਰੈਵੋਲਿਊਸ਼ਨ ਦੇਣ ਵਾਲੀ ਦੁਨੀਆ ਨੂੰ ਸਟੇਟ ਹੈ, ਅਤੇ ਵੀਟ ਕਣਕ ਉਹਨਾਂ ਦੇ ਲਈ ਕਾਫੀ ਇੰਪੋਰਟੈਂਟ ਹੈ, ਅਤੇ ਇੰਟਰਨੈਸ਼ਨਲ ਵੀਟ ਰਿਸੋਰਸ ਕੰਸੋਰਸ਼ੀਅਮ ਸੈਟਅਪ ਕੀਤਾ ਗਿਆ, ਕਿਉਂਕਿ ਵੀਟ ਦਾ ਜਿਹੜਾ ਜੀਨੋਮ ਹੈਗਾ ਜੀ ਉਹ ਬਹੁਤ ਵੱਡਾ ਹੈਗਾ, ਇਟਸ ਲਾਈਕ ਕਿ ਤੁਸੀਂ ਪੂਰਾ ਆਸਟ੍ਰੇਲੀਆ ਕਵਰ ਕਰਨਾ ਗੱਡੀ 'ਚ, ਇੰਨੇ ਕਿਲੋਮੀਟਰ ਹੈ, ਅਤੇ ਇਹਨੂੰ ਇੱਕ ਕੋਈ ਮੁਲਕ ਇਕੱਲਾ ਨਹੀਂ ਕਰ ਸਕਦਾ ਹੈਗਾ. ਸੋ ਇਸ ਕਰਕੇ ਕੰਸੋਰਸ਼ੀਅਮ ਬਣਾਇਆ ਗਿਆ ਸੀਗਾ,
ਹਿਊਮਨ ਜੀਨੋਮ ਪ੍ਰੋਜੈਕਟ
ਜੀ ਹਾਂਜੀ. 10 ਸਾਲ ਪਹਿਲਾਂ ਇਹਦਾ ਕੰਸੋਰਸ਼ੀਅਮ ਬਣਿਆ ਸੀਗਾ, ਅਤੇ ਇਹਦੇ ਜਿਹੜੇ ਕ੍ਰੋਮੋਜ਼ੋਮਸ ਨੇ ਉਹ ਡਿਵਾਈਡ ਕਰ ਦਿੱਤੇ ਗਏ ਸੀ ਸਾਰੇ ਮੁਲਕਾਂ ਦੇ ਵਿੱਚ. ਆਸਟ੍ਰੇਲੀਆ ਦੇ ਹਿੱਸੇ ਆਇਆ ਕ੍ਰੋਮੋਜ਼ੋਮ 7 ਅਤੇ ਇੰਡੀਆ ਦੇ ਹਿੱਸੇ ਆਇਆ ਕ੍ਰੋਮੋਜ਼ੋਮ 2. ਆਸਟ੍ਰੇਲੀਆ ਨੇ ਬਹੁਤ ਪ੍ਰੋਗਰੈਸ ਕੀਤੀ ਹੈ, ਲਾਈਕ ਦੇ ਆਰ ਇਨ ਅ ਕੰਪਲੀਟਲੀ ਡਿਫਰੈਂਟ ਸਪੇਸ. ਅਤੇ ਆ ਮੇਰੀ ਖੁਸ਼ਕਿਸਮਤੀ ਹੈ ਕਿ ਜਿਹੜੇ ਇੱਥੇ ਦੇ ਸਭ ਜਿਹੜੇ ਲੀਡਿੰਗ ਸਾਇੰਟਿਸਟ ਨੇ, ਪ੍ਰੋਫੈਸਰ ਰੂਡੀ ਐਪੈਲਸ, ਮੈਂ ਉਹਨਾਂ ਦੇ ਨਾਲ ਉਹ ਮੇਰੇ ਮੈਂਟੋਰ ਰਹੇ ਨੇ. ਸੋ ਮੇਰਾ ਕਾਫੀ ਇੰਟਰਸਟ ਉਸ ਏਰੀਆ ਦੇ ਵਿੱਚ ਬਣ ਗਿਆ, ਕਿਉਂਕਿ ਉਹਨਾਂ ਤੋਂ ਸਟੋਰੀਜ਼ ਸੁਣਦੇ ਰਹਿੰਦੇ ਹੋ ਤੁਸੀਂ. ਤਾਂ ਮੇਰੀ ਬੜੀ ਤਮੰਨਾ ਸੀਗੀ ਕਿ ਇੰਡੀਆ ਹਜੇ ਤੱਕ ਲਾਈਕ ਉਸ ਪ੍ਰੋਜੈਕਟ 'ਚ ਕੁਝ ਖਾਸ ਹਜੇ ਤੱਕ ਸਾਹਮਣੇ ਨਹੀਂ ਆਇਆ ਸੀਗਾ. ਸੋ ਮੌਕਾ ਮਿਲਿਆ ਆਪਣੇ ਟੀਮ ਨੂੰ ਮਿਲਣ ਦਾ ਪੀ ਏ ਯੂ 'ਚ ਜਾ ਕੇ, ਅਤੇ ਇੱਕ ਨਵਾਂ ਕੋਲੈਬੋਰੇਟਿਵ ਪ੍ਰੋਜੈਕਟ ਅਸੀਂ ਐਸਟੈਬਲਿਸ਼ ਕੀਤਾ, ਜਿਹੜਾ ਕਿ ਆਈ ਐਮ ਆਸਟ੍ਰੇਲੀਆ ਇੰਡੀਆ ਸਟ੍ਰੈਟੀਜਿਕ ਫੰਡਿੰਗ ਦੇ ਅੰਡਰ. ਅਤੇ ਉਹਦੇ ਵਿੱਚ ਹੁਣ ਅਸੀਂ ਲਾਈਕ ਵੀ ਟੇਕਿੰਗ ਕ੍ਰੋਮੋਜ਼ੋਮ 2 ਏ ਵੇਅਰ ਕ੍ਰੋਮੋਜ਼ੋਮ 7 ਏ, ਅਤੇ ਪਲੈਨ ਇਹੀ ਹੈ ਕਿਉਂਕਿ ਮੇਰਾ ਐਕਸਪੀਰੀਅੰਸ ਤੋਂ ਮੈਂ ਜਿਹੜਾ ਬਾਕੀ ਕ੍ਰੋਪਸ ਦੇ ਵਿੱਚ ਅਪਲਾਈ ਕੀਤਾ ਉਹਨੂੰ ਉੱਥੇ ਯੂਜ਼ ਕਰਨ ਦਾ, ਅਤੇ ਹੈਵਿੰਗ ਅ ਪੇਰੈਂਟ ਯੂਨੀਵਰਸਿਟੀ ਉਹ ਕਨੈਕਸ਼ਨ ਨੂੰ ਇੱਕ ਰਿਵਾਈਵ ਇੱਕ ਨਵਾਂ ਇੱਕ ਨਵੀਂ ਲਾਈਫ ਦੇਣ ਜੀ ਹਾਂਜੀ ਅਤੇ ਕ੍ਰੋਮੋਸੋਮ 2 ਬਹੁਤ ਇੰਪੋਰਟੈਂਟ ਹੈ ਸਾਰੀ ਦੁਨੀਆ ਲਈ ਕਿਉਂਕਿ ਆਸਟ੍ਰੇਲੀਆ ਲਈ ਅਤੇ ਇੰਡੀਆ ਲਈ ਹੀ ਕਣਕ ਇੰਪੋਰਟੈਂਟ ਨਹੀਂ ਹੈ ਸਾਰੀ ਦੁਨੀਆ ਲਈ ਇੰਪੋਰਟੈਂਟ ਹੈ ਇਸ ਟਾਈਮ ਇਟਸ ਲਾਈਕ ਵਨ ਆਫ ਦ ਬ੍ਰੈਡ
ਹਾਂਜੀ ਸਟੇਪਲ ਫੂਡ
ਸਟੇਪਲ ਫੂਡ ਹੈ ਰਾਈਟ ਅਤੇ ਜਿਹੜੇ ਇੰਪੋਰਟੈਂਟ ਡਿਜ਼ੀਜ਼ ਨੇ ਫੋਰ ਐਗਜ਼ਾਮਪਲ ਪਾਊਡਰੀ ਮਿਲਡੀਓ ਹੋ ਗਿਆ ਸਟਾਈਪਰਸਟ ਹੋ ਗਿਆ ਉਹ ਸਾਰਿਆਂ ਦੇ ਜਿਹੜੇ ਕੰਟਰੋਲ ਨੇ ਜੀਨਸ ਨੇ ਉਹ ਕ੍ਰੋਮੋਸੋਮ 2 ਦੇ ਉੱਤੇ ਸੋ ਆਈ ਥਿੰਕ ਇਹ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਪ੍ਰੋਜੈਕਟ ਹੋਣ ਵਾਲਾ ਮੇਰੀ ਲਾਈਫ ਦਾ
ਜੀ ਅਤੇ ਫਿਰ ਉੱਥੇ ਭਾਰਤ 'ਚ ਤੁਸੀਂ ਫਿਰ ਕਨੈਕਸ਼ਨ ਕਿੱਦਾਂ ਰਿਵਾਈਵ ਕੀਤੇ ਯੂਨੀਵਰਸਿਟੀ 'ਚ ਅਪਾਰਟਮੈਂਟ ਸੀਗੇ ਜਿਨ੍ਹਾਂ ਨਾਲ ਤੁਸੀਂ ਸਾਂਝ ਵਧਾਈ ਆ ਜਾਂ ਪੁਰਾਣੇ ਕਨੈਕਸ਼ਨ ਸੀਗੇ ਉਹਨਾਂ ਨੂੰ ਰਿਵਾਈਵ ਕੀਤਾ ਜਾਂ ਨਵਿਆਂ ਨਾਲ ਵੀ ਤੁਸੀਂ ਕੋਈ ਸਾਂਝ ਬਣਾਈ ਆ
ਕਨੈਕਸ਼ਨ ਤਾਂ ਕਦੇ ਤੋੜਿਆ ਨਹੀਂ ਜਾਂਦਾ ਆਪਣੀ ਪੇਰੈਂਟ ਯੂਨੀਵਰਸਿਟੀ ਦੇ ਨਾਲ ਨਾ ਹੀ ਕਦੇ ਟੁੱਟ ਸਕਿਆ ਇਨ ਟੱਚ ਸੀਗੇ ਸਾਰਿਆਂ ਨੇ ਲੇਕਿਨ ਆਪਣੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਢਿੱਲੋਂ ਪਿਛਲੇ ਸਾਲ ਉਹਨਾਂ ਦੀ ਵੀ ਇੰਟਰਵਿਊ ਸ਼ਾਇਦ ਤੁਸੀਂ ਕੰਡਕਟ ਕੀਤੀ ਸੀ ਸੋ ਹੀ ਇਜ਼ ਵੈਰੀ ਹੰਬਲ ਪਰਸਨ ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਪਰਵਿੰਦਰ ਤੇਰਾ ਐਕਸਪੀਰੀਅੰਸ ਆਪਾਂ ਯੂਜ਼ ਕਰ ਸਕਦੇ ਹਾਂ ਕ੍ਰੋਮੋਸੋਮ ਉਹਨਾਂ ਨੇ ਪਹਿਲਾ ਹਿੰਟ ਦਿੱਤਾ ਸੀਗਾ ਅਤੇ ਫਿਰ ਹੁਣ ਜਦ ਸਾਰਾ ਉਹਨਾਂ ਦੇ ਬਹੁਤ ਸਪੋਰਟ ਰਹੀ ਇਸ ਪ੍ਰੋਜੈਕਟ ਦੇ ਵਿੱਚ ਅਤੇ ਡਾਕਟਰ ਕੁਲਦੀਪ ਸਿੰਘ ਹੈਗੇ ਨੇ ਆਪਣੇ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਦੇ ਹੈੱਡ ਲੀਡਰ ਆਫ ਦਿਸ ਪ੍ਰੋਜੈਕਟ ਕ੍ਰੋਮੋਸੋਮ 2 ਅਤੇ ਉਹ ਉਹਨਾਂ ਦਾ ਬਹੁਤ ਸਪੋਰਟ ਰਿਹਾ ਇਸ ਕਰਕੇ ਇਹ ਸਾਰਾ ਕੁਝ ਪੋਸੀਬਲ ਹੋ ਸਕਿਆ
ਜੀ ਕਿਉਂਕਿ ਕਈ ਵਾਰ ਨਾ ਬੜੀਆਂ ਦਿੱਕਤਾਂ ਆਉਂਦੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਯੂਨੀਵਰਸਿਟੀਆਂ 'ਚ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਣ ਵਾਲੇ ਕੰਡੀਸ਼ਨਾਂ ਕੀ ਤੁਹਾਡਾ ਕੀ ਸਾਡਾ ਅਤੇ ਉਹਦੇ 'ਚ ਜੋ ਕੁਛ ਕੱਲ੍ਹ ਨੂੰ ਨਿਕਲੂਗਾ ਪੇਟੈਂਟ ਤਾਂ ਉਹਦੇ 'ਤੇ ਹੱਕਦਾਰ ਕੌਣ ਹੋਊਗਾ ਸੋ ਮਸਲੇ ਮਿਸਾਇਲ ਕਾਫੀ ਨੇ ਯੂਨੀਵਰਸਿਟੀਆਂ ਦੇ ਜਿੰਨੀ ਕੁ ਮੈਨੂੰ ਸਮਝ ਆ ਆਸਟ੍ਰੇਲੀਆ ਅਤੇ ਭਾਰਤ 'ਚ ਸਾਇੰਸ ਦੇ ਖੇਤਰ 'ਚ ਤੁਸੀਂ ਕੀ ਭਿੰਨਤਾ ਦੇਖਦੇ ਹੋ ਕਿਉਂਕਿ ਅੱਜ ਕੱਲ੍ਹ ਨਿਰਾਸ਼ਾਵਾਦੀ ਸੋਚ ਬਹੁਤ ਭਾਰੂ ਆ ਨੌਜਵਾਨਾਂ ਅਤੇ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਮਾਪੇ ਕਹਿਣਗੇ ਕਿਹੜਾ ਪੜ੍ਹ ਲਿਖ ਕੇ ਜੱਜ ਲੱਗਣਾ ਅਤੇ ਇੱਕ ਸ਼ੇਅਰ ਹੁੰਦਾ ਆਪਣੇ ਮੱਥੇ 'ਤੇ ਲਿਖੀ ਕਿਸਮਤ ਨਹੀਂ ਉਹ ਪੜ੍ਹ ਸਕਿਆ ਸੀ ਦੀਵੇ ਦੀ ਲੋਏ 12 ਸਾਲ ਜੋ ਨੀਵੀਂ ਪਾ ਕੇ ਪੜ੍ਹਿਆ ਸੀ ਕੀ ਦੇਖਦੇ ਹੋ ਫਰਕ
ਤੁਸੀਂ ਭਿੰਨਤਾ ਦੀ ਗੱਲ ਕੀਤੀ ਹੈ ਉਹ ਤਾਂ ਦੇਖੋ ਜੀ ਮੇਨ ਡਿਵੈਲਪਿੰਗ ਕੰਟਰੀਜ਼ ਅਤੇ ਡਿਵੈਲਪ ਕੰਟਰੀਜ਼ 'ਚ ਆਪਾਂ ਨੂੰ ਵੀ ਪਤਾ ਹੈਗਾ ਕਿ ਜੇ ਮੇਨ ਡਿਫਰੈਂਸ ਹੈਗਾ ਉਹ ਰਿਸੋਰਸਿਸ ਦੇ ਵਿੱਚ ਹੈ ਲੇਕਿਨ ਮੈਂ ਇੱਥੇ ਐਡ ਕਰਨਾ ਚਾਹੂੰਗੀ ਮੰਨਿਆ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਹਾਈ ਪ੍ਰੋਫਾਈਲ ਯੂਨੀਵਰਸਿਟੀਜ਼ ਅਤੇ ਲੈਬਸ ਨੇ ਲੇਕਿਨ ਇੰਡੀਆ ਦੇ ਕੋਲ ਬਹੁਤ ਕ੍ਰੀਏਟਿਵਿਟੀ ਹੈ ਕਿਉਂਕਿ ਬਹੁਤ ਨੇੜਿਓਂ ਜ਼ਰੂਰਤਾਂ ਦੀ ਜਿਹੜੀ ਇੱਕ ਹੈਗੀ ਹੈ ਨਾ ਫਾਈਟ ਉਹ ਮਹਿਸੂਸ ਕਰਦਾ ਇਨਸਾਨ ਆਪਣੇ ਇੰਡੀਆ ਵਰਗੇ ਕੰਟਰੀਜ਼ ਦੇ ਵਿੱਚ ਇੱਥੇ ਬਹੁਤ ਅੱਛਾ ਹੈ ਬਹੁਤ ਅੱਛਾ ਸੈਟਅਪ ਹੈ ਲੈਬਸ ਦੇ ਵਿੱਚ ਤਾਂ ਹੀ ਮੇਰੇ ਵਰਗੇ ਸਟੂਡੈਂਟਸ ਜਿਹੜੇ ਉਹਨਾਂ ਦੀ ਇਹੀ ਤਮੰਨਾ ਹੁੰਦੀ ਹੈ ਕਿ ਇੱਥੇ ਆ ਕੇ ਇੱਕ ਉਹ ਐਕਸਪੀਰੀਅੰਸ ਕਰਨ ਦਾ ਮੌਕਾ ਮਿਲੇ ਕਿਉਂਕਿ ਜਦ ਤੁਸੀਂ ਤੁਹਾਡੀ ਵਾਕਈ ਕੁਝ ਵਿਜ਼ਨਸ ਹੁੰਦੇ ਨੇ ਅਤੇ ਅਗਰ ਉਹ ਵਿਜ਼ਨਸ ਤੱਕ ਪਹੁੰਚਣ ਲਈ ਤੁਹਾਡੇ ਕੋਲ ਸਾਰਾ ਸੈਟਅਪ ਹੋਵੇ ਤਾਂ ਫਿਰ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਹੈਗੀ ਅਤੇ ਬਾਕੀ ਜਿਹੜੀ ਆਪਣੇ ਨੌਜਵਾਨ ਪੀੜ੍ਹੀ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਉਹ ਮੈਂ ਇਹੀ ਕਹਿਣਾ ਚਾਹੂੰਗੀ ਕਿ ਦੇਖੋ ਜੀ ਵਿਜ਼ਨ ਰੱਖੋ ਅਤੇ ਫਿਰ ਲੱਗ ਜਾਓ ਬਸ ਨਾ ਇੱਧਰ ਦੇਖੋ ਨਾ ਇੱਧਰ ਫੋਕਸ ਫੋਕਸ ਕਰਨ ਦੇ ਨਾਲ 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 ਇਹ ਜ਼ਰੂਰ ਆਪਣੇ ਆਪ ਨੂੰ ਅਵੇਅਰ ਕਰੋ ਕਿ ਕਿਹੜੇ ਅਦਾਰੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਜੁੜੋ ਅਤੇ ਤੁਸੀਂ ਆਪਣੇ ਆਪ ਨੂੰ ਇੱਕ ਇੰਟਰਨੈਸ਼ਨਲ ਪ੍ਰੋਫਾਈਲ ਦੇ ਸਕੋ ਸਿਰਫ ਉੱਥੇ ਹੀ ਤੁਸੀਂ ਖੂਹ ਦੇ ਡੱਡੂ ਨਾ ਬਣ ਕੇ ਰਹਿ ਜਾਓ ਅੱਛੇ ਅਦਾਰੇ ਨਾਲ ਜੁੜੋਗੇ ਤਾਂ ਅੱਗੇ ਤੁਹਾਡੀ ਪ੍ਰੋਫਾਈਲ ਅੱਛੀ ਹੋਊਗੀ ਅਤੇ ਤੁਸੀਂ ਉਸ ਤੋਂ ਅੱਗੇ ਲਿੰਕਸ ਬਣਾ ਸਕੋਗੇ ਜਿਹੜੇ ਯੂਨੀਵਰਸਿਟੀਜ਼ ਫੋਰ ਐਗਜ਼ਾਮਪਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਨ ਆਫ ਦ ਟੋਪ ਯੂਨੀਵਰਸਿਟੀਜ਼ ਇੰਡੀਆ ਦੀ ਐਗਰੀਕਲਚਰਲ ਦੇ ਵਿੱਚ ਆਉਂਦੀ ਹੈ ਗ੍ਰੀਨ ਰੈਵੋਲਿਊਸ਼ਨ ਦੇਣ ਵਾਲੀ ਯੂਨੀਵਰਸਿਟੀ ਆਮੀਨ ਆਮ ਵੈਰੀ ਪ੍ਰਾਊਡ ਆਫ ਇਟ ਇਸ ਤਰ੍ਹਾਂ ਬਹੁਤ ਅੱਛੇ ਅਦਾਰੇ ਨੇ ਲੇਕਿਨ ਉਹਨਾਂ ਅਦਾਰਿਆਂ ਤੱਕ ਪਹੁੰਚਣ ਦੇ ਲਈ ਮਿਹਨਤ ਅਤੇ ਫੋਕਸ ਦੀ ਜ਼ਰੂਰਤ ਹੈਗੀ ਹੈ
ਜੀ ਕਿਉਂਕਿ ਜਿਹੜੇ ਉਹ ਕੰਪੀਟੀਸ਼ਨ ਲੜਨੇ ਪੈਣੇ ਆ ਉਹ ਤੁਹਾਨੂੰ ਐਂਟਰੈਂਸ ਇਮਤਿਹਾਨ ਦੇਣੇ ਪੈਣੇ ਆ ਜੇ ਹੁਣ 500 ਬੱਚਾ ਵਾ ਹਨਾ ਉਹਦੇ 'ਚ 3-5-10 ਸਿਲੈਕਟ ਹੋਣੇ ਆ ਤਾਂ ਉਹਨਾਂ 3-5-10 'ਚ ਆਉਣਾ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ
ਜੀ 3-5 'ਚ ਆਉਣ ਤੋਂ ਬਾਅਦ ਵੀ ਪਹਿਲੇ 2 'ਚ ਰਹਿਣਾ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਕਿਉਂਕਿ ਈਵਨ ਜਿਹੜੇ ਚੰਗੇ ਅਦਾਰੇ ਹੁੰਦੇ ਨੇ ਉਹਦੇ ਵਿੱਚੋਂ ਵੀ ਸਿਰਫ ਕ੍ਰੀਮ ਹੀ ਚੱਕੀ ਜਾਂਦੀ ਹੈ ਜੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਸੋ ਜ਼ਿੰਦਗੀ 'ਚ ਮੇਕ ਇਟ ਅ ਪੁਆਇੰਟ ਕਿ ਜਿਹੜੇ ਵੀ ਏਰੀਆ 'ਚ ਤੁਸੀਂ ਜਾਓ ਜਾਂ ਜਿੱਥੇ ਵੀ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਸਟੇ ਔਨ ਦ ਟੌਪ ਪੋਜ਼ਿਟਿਵ ਐਨਰਜੀ ਰੱਖੋ ਅਤੇ ਪੋਜ਼ਿਟਿਵ ਐਨਰਜੀ ਸਪਰੈਡ ਕਰੋ
ਜੀ ਅੱਗੇ ਉਹ ਸਾਡਾ ਮਿੱਤਰ ਹੁੰਦਾ ਹੁੰਦਾ ਅੰਕਲ ਜੀ ਮੈਂ ਤਾਂ ਇਕੱਲਾ ਭੱਜਾਂ ਮੈਂ ਤਾਂ ਵੀ ਦੂਜੇ 'ਤੇ ਹੀ ਆਉਣਾ ਜੇ ਹੁਣ ਸੋਚ ਹੀ ਇਹੋ ਜਿਹੀ ਰੱਖਣੀ ਹੈ ਤਾਂ ਉਹਨੇ ਪਹਿਲੇ ਸਾਰੀ ਉਮਰ ਨਹੀਂ ਆਉਣਾ ਉਹਨੇ ਪਹਿਲੇ 'ਤੇ
ਬਿਲਕੁਲ ਸਹੀ ਕਿਹਾ
ਅਤੇ ਜਾਂਦੇ ਜਾਂਦੇ ਕੋਈ ਤਾਕੀਦ ਕਰਨੀ ਚਾਹੋ ਜਿਹੜੇ ਵਿਦਿਆਰਥੀ ਸਾਇੰਸ ਦੀ ਪੜ੍ਹਾਈ ਕਰਨਾ ਚਾਹੁੰਦੇ ਆਸਟ੍ਰੇਲੀਆ 'ਚ ਇੱਥੇ ਵੈਸੇ ਜ਼ਿਆਦਾ ਕੁੱਕਰੀ ਵਾਲੇ ਹੋਸਪਿਟੈਲਿਟੀ ਵਾਲੇ ਇਸ ਟਾਈਪ ਦੇ ਕੋਰਸਿਸ ਨੇ ਜਿਨ੍ਹਾਂ 'ਚ PR ਦੇ ਜ਼ਿਆਦਾ ਚਾਂਸ ਆ ਉਹ ਜ਼ਿਆਦਾ ਆਉਂਦੇ ਆ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸਾਇੰਸ ਦੀ ਪੜ੍ਹਾਈ ਅਗਰ ਕਰਨਾ ਚਾਹੁੰਦਾ ਤਾਂ ਤੁਸੀਂ ਉਹਨੂੰ ਹੁੰਗਾਰਾ ਜਾਂ ਹੁਲਾਰਾ ਦਿਓਗੇ ਜਾਂ ਤੁਹਾਨੂੰ ਲੱਗਦਾ ਵੀ ਜ਼ਮੀਨੀ ਹਕੀਕਤ ਕੁਝ ਹੋਰ ਹੈ ਨੌਕਰੀਆਂ ਘੱਟ ਹੋ ਰਹੀਆਂ ਸਰਕਾਰੀ ਫੰਡਿੰਗ 'ਚ ਕਟੌਤੀ ਆ ਉਹਦੇ ਚੱਲਦਿਆਂ ਵਿਦਿਆਰਥੀ ਕੋਈ ਹੋਰ ਫੀਲਡ ਨੂੰ ਚੁਣਨ ਕਿਸੇ ਹੋਰ ਫੀਲਡ ਵਿੱਚ ਪੜ੍ਹਾਈ ਕਰਨ
ਮੈਂ ਤੁਹਾਡੇ ਨਾਲ ਆਈ ਵਿਲ ਬੀ ਵੈਰੀ ਓਨੈਸਟ ਗਵਰਨਮੈਂਟ ਥੋੜ੍ਹਾ ਸਾਇੰਸ ਵੱਲੋਂ ਹੱਥ ਖਿੱਚਦੀ ਪਈ ਹੈ, ਜ਼ਿਆਦਾ ਜਿਹੜੀ ਫੰਡਿੰਗ ਹੈਗੀ ਹੈ ਉਹ ਐਗਰੀਕਲਚਰ ਸਾਈਡ ਤੋਂ ਰਾਦਰ ਹਿਊਮਨ ਜਨੋਮਿਕਸ ਵਾਲੀ ਸਾਈਡ ਜਾ ਰਹੀ ਹੈ। ਲੇਕਿਨ ਹਾਂਜੀ, ਜਨੋਮਿਕ ਐਰਾ ਹੈ। ਮੈਂ ਔਰ ਮੈਂ ਬਸ ਮੇਨ ਚੀਜ਼ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਜਿਹੜੀ ਵੀ ਪੜ੍ਹਾਈ ਕਰਨ ਲਈ ਆਉਂਦੇ ਹੋ, ਅਗਰ ਤੁਸੀਂ ਆਸਟ੍ਰੇਲੀਆ ਵਰਗਾ ਮੁਲਕ ਆਪਣੀ ਡੈਸਟੀਨੇਸ਼ਨ ਬਣਾਉਂਦੇ ਹੋ, ਤਾਂ ਤੁਸੀਂ ਕਿਸੇ ਇੱਕ ਪਰਟੀਕੁਲਰ ਏਰੀਆ ਦੇ ਵਿੱਚ ਐਕਸੈਲ ਕਰਨ ਨਾਲੋਂ ਅਗਰ ਕੰਬਾਈਨ ਕ੍ਰੀਏਟਿਵ ਹੋ ਜਾਓ ਥੋੜ੍ਹਾ ਜਿਹਾ, ਮੈਥਸ ਨੂੰ ਬਾਇਓ ਨਾਲ ਕੰਬਾਈਨ ਕਰ ਦਿਓ ਜਾਂ ਮੈਥਸ ਨੂੰ ਤੁਸੀਂ ਟਿਊਟਰਸ ਨਾਲ ਕਨੈਕਟ ਕਰੋ, ਦਿਸ ਇਜ਼ ਦੀ ਏਰਾ ਆਫ ਮਲਟੀ ਡਿਸਪਲਿਨਰੀ ਥਿੰਗਸ। ਸੋ ਜੋ ਵੀ ਏਰੀਆ 'ਚ ਤੁਸੀਂ ਤੁਹਾਡਾ ਇੰਟਰਸਟ ਹੈ, ਗੈਟ ਕ੍ਰੀਏਟਿਵ ਐਂਡ ਗੈਟ ਸਟਾਰਟ ਕੰਬਾਈਨਿੰਗ ਐਂਡ ਸਟਾਰਟ ਥਿੰਕਿੰਗ ਆਊਟ ਆਫ ਦ ਬੋਕਸ। ਔਰ ਸਾਇੰਸ ਦੇ ਵਿੱਚ ਦੇ ਆਰ ਐਂਡਲੈਸ ਓਪਰਚੁਨਿਟੀਜ਼, ਬਟ ਯੂ ਜਸਟ ਨੀਡ ਟੂ ਗੈਟ ਕ੍ਰੀਏਟਿਵ।
ਜੀ ਪ੍ਰਵਿੰਦਰ, ਬਹੁਤ ਚੰਗਾ ਲੱਗਿਆ ਤੁਸੀਂ ਸਟੂਡੀਓ ਆਏ। ਇਹ ਸਾਰੀਆਂ ਗੱਲਾਂ ਬਾਤਾਂ ਮੇਰਾ ਖਿਆਲ ਆ ਵੀ ਸਾਡੇ ਸਰੋਤੇ ਇਹ ਸਭ ਸੁਣ ਕੇ ਇਹਦੇ ਤੋਂ ਲਾਭ ਉਠਾਉਣਗੇ।
ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ ਸਾਰਿਆਂ ਦਾ ਸੁਣਨ ਦੇ ਲਈ, ਤੇ ਪ੍ਰਤਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
This is SBS Radio, 40 years of good conversations.